ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮੀਨ, ਅੱਜ ਅਸੀਂ ਸਬਕ ਨੰਬਰ 59 ਤੇ ਗੌਰ ਖੋਸ ਕਰਾਂਗੇ, ਜਿਹੜਾ ਨਬੀਆਂ ਦੇ ਪੈਗਾਮ ਦਾ ਖੁਲਾਸਾ ਹੈ। ਨਬੀਆਂ ਦੀਆਂ ਨਬੂਵਤਾਂ ਦੇ ਸਫ਼ਰ ਵਿੱਚ ਅਸੀਂ ਇਹ ਵੀ ਵੇਖਿਆ ਕਿ ਸਿਰਫ ਮੂਸਾ ਅਤੇ ਦਾਊਦ ਨਹੀਂ ਮਸੀਹ ਦੀ ਬਾਬਤ ਨਬੂਵਤ ਨਾ ਕੀਤੀ, ਬਲਕਿ ਖੁਦਾ ਦੇ ਤਮਾਮ ਨਬੀ ਮਸੀਹ ਦੀ ਆਮਦ ਦੀ ਮੁਨਾਦੀ ਕਰਦੇ ਰਹੇ। ਮਿਸਾਲ ਦੇ ਤੌਰ 'ਤੇ ਯਸਾਇਆ ਨਬੀ ਨੇ ਨਬੂਵਤ ਕੀਤੀ ਕਿ ਮਸੀਹ ਮਾਊਦ ਦੀ ਪੈਦਾਇਸ਼ ਉਸ ਤਰੀਕੇ ਨਾਲ ਹੋਵੇਗੀ ਜਿਸ ਤਰੀਕੇ ਨਾਲ ਅੱਜ ਤੱਕ ਕੋਈ ਪੈਦਾ ਨਹੀਂ ਹੋਇਆ ਅਤੇ ਨਾ ਹੋਵੇਗਾ। ਉਹਨੇ ਆਖਿਆ, ਵੇਖੋ ਇੱਕ ਵਾਰੀ ਹਮਲਾ ਹੋਵੇਗੀ ਅਤੇ ਬੇਟਾ ਜਨੇਗੀ ਅਤੇ ਉਹਦਾ ਨਾਂ ਇਮੈਨੁਅਲ ਰੱਖਣਗੇ, ਜਿਸ ਦਾ ਤਰਜਮਾ ਹੈ ਖੁਦਾ ਸਾਡੇ ਨਾਲ। ਯਸਾਇਆ ਬਾਬ 7 ਅਤੇ ਮੱਤੀ ਬਾਬ 1 ਆਇਤ ਨੰਬਰ 23। ਯਸਾਇਆ ਨਬੀ ਨੇ ਨਬੂਵਤ ਮਸੀਹ ਮਾਊਦ ਦੀ ਪੈਦਾਇਸ਼ ਤੋਂ 700 ਸਾਲ ਪਹਿਲੇ ਕੀਤੀ। ਯਸਾਇਆ ਨਬੀ ਦੇ ਜ਼ਮਾਨੇ ਵਿੱਚ ਮੀਕਾ ਨਾਮੀ ਇੱਕ ਹੋਰ ਨਬੀ ਹੋਇਆ ਜਿਨੇ ਇਨਕਸ਼ਾਫ ਕੀਤਾ ਕਿ ਮਸੀਹ ਮਾਊਦ ਕਿਸ ਸ਼ਹਿਰ ਵਿੱਚ ਪੈਦਾ ਹੋਵੇਗਾ। ਮੀਕਾ ਨਬੀ ਦੇ ਸਹੀਫੇ ਦੀ ਇਹ ਨਬੂਵਤ ਗੌਰ ਨਾਲ ਸੁਣੋ। ਮੀਕਾ ਦੀ ਕਿਤਾਬ ਦੇ 5ਵੇਂ ਬਾਬ ਵਿੱਚ ਅਸੀਂ ਵੇਖਦੇ ਹਾਂ ਕਿ ਲੇਕਿਨ ਇਹ ਬੈਤਲਹਿਮ ਇਫਰਾਤਾ, ਅਗਰਚੇ ਤੂੰ ਯਹੂਦਾ ਦੇ ਹਜ਼ਾਰਾਂ ਵਿੱਚ ਸ਼ਾਮਿਲ ਹੋਣ ਵਾਸਤੇ ਛੋਟਾ ਏ, ਤੇ ਫਿਰ ਵੀ ਤੇਰੇ ਵਿੱਚੋਂ ਇੱਕ ਸ਼ਖਸ ਨਿਕਲੇਗਾ ਤੇ ਮੇਰੇ ਹਜ਼ੂਰ ਇਸਰਾਇਲ ਦਾ ਹਾਕਮ ਹੋਵੇਗਾ ਤੇ ਉਸਦਾ ਮਸਤਰ ਜ਼ਮਾਨਾ ਸਾਬਕ ਹਾਂ ਕਦੀਮੁਲ ਅਯਾਮ ਹੋਵੇਗਾ। ਮੀਕਾ ਬਾਬ 5 ਤੇ ਆਇਤ ਨੰਬਰ 2। ਇਸ ਤਰ੍ਹਾਂ ਮੀਕਾ ਨਬੀ ਨੇ ਐਲਾਨ ਕੀਤਾ ਕਿ ਮਸੀਹ ਮਾਊਦ ਬੈਤਲਹਿਮ ਦੇ ਸ਼ਹਿਰ ਵਿੱਚ ਪੈਦਾ ਹੋਵੇਗਾ, ਜਿਹੜਾ ਦਾਊਦ ਬਾਦਸ਼ਾਹ ਦਾ ਅਬਾਈ ਸ਼ਹਿਰ ਸੀ। ਇਸ ਪ੍ਰੋਗਰਾਮ ਤੋਂ ਬਾਅਦ ਆਉਣ ਵਾਲੇ 3 ਪ੍ਰੋਗਰਾਮਾਂ ਵਿੱਚ ਅਸੀਂ ਵੇਖਾਂਗੇ ਕਿ ਖੁਦਾ ਨੇ ਮੀਕਾ ਨਬੀ ਦੀ ਇਸ ਨਬੂਵਤ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਕਿ ਮਸੀਹ ਦੀ ਪੈਦਾਇਸ਼ ਬੈਤਲਹਿਮ ਵਿੱਚ ਹੋਵੇਗੀ। ਜਿਵੇਂ ਕਿ ਮੀਕਾ ਨਬੀ ਨੇ ਸਦੀਆਂ ਪਹਿਲੇ ਆਪਣੇ ਨਬੂਵਤੀ ਐਲਾਨ ਵਿੱਚ ਇਹ ਗੱਲ ਆਖੀ ਸੀ। ਸੱਚ ਹੈ ਕਿ ਖੁਦਾ ਪਾਕ ਨੇ ਦੁਨੀਆ ਦੇ ਨਜਾਤ ਦਹਿੰਦੇ ਦੀ ਆਮਦ ਦਾ ਇੰਤਜ਼ਾਮ ਬੜੀ ਚੰਗੀ ਤਰ੍ਹਾਂ ਕੀਤਾ ਸੀ। ਖੁਦਾ ਪਾਕ ਨੇ ਆਪਣੇ ਕਲਾਮ ਵਿੱਚ ਮਸੀਹ ਦੀ ਆਮਦ ਦੇ ਮੁਤਲਿਕ ਨਬੀਆਂ ਦੀ ਮਾਰਫਤ ਸੈਂਕੜੋਂ ਨਬੂਵਤਾਂ ਕਰਵਾਈਆਂ। ਸ਼ਾਇਦ ਤੁਸੀਂ ਸਵਾਲ ਕਰੋ ਕਿ ਖੁਦਾ ਨੇ ਮਸੀਹ ਦੀ ਆਮਦ ਦੀ ਬਾਬਤ ਸਦੀਆਂ ਪਹਿਲੇ ਨਬੀਆਂ ਦੇ ਜ਼ਿਹਨ ਵਿੱਚ ਇਹ ਸਭ ਗੱਲਾਂ ਕਿਉਂ ਪਾਈਆਂ ਸਨ। ਇਹਦੀ ਇੱਕ ਵੱਡੀ ਵਜ੍ਹਾ ਅਤੇ ਅਹਿਮ ਵਜ੍ਹਾ ਇਹ ਵੇ ਕਿ ਖੁਦਾ ਨੇ ਨਬੀਆਂ ਦੇ ਜ਼ਿਹਨਾਂ ਵਿੱਚ ਮਸੀਹ ਦੀ ਆਮਦ ਤੋਂ 2100 ਸਾਲ ਪਹਿਲੇ ਪਾ ਦਿੱਤਾ ਸੀ ਕਿ ਉਹ ਇਹ ਗੱਲਾਂ ਆਪਣੀਆਂ ਕਿਤਾਬਾਂ ਵਿੱਚ ਲਿਖ ਦੇਣ, ਤਾਂ ਕਿ ਜਦੋਂ ਆਏ ਤਾਂ ਨਬੀਆਂ ਦੀ ਨਬੂਵਤ ਦੀਆਂ ਇਹ ਗੱਲਾਂ ਪੂਰੀਆਂ ਹੋਣ ਅਤੇ ਬਗੈਰ ਕਿਸੇ ਸ਼ੱਕੋ ਸ਼ੁਬੇ ਤੋਂ ਮਾਲੂਮ ਹੋ ਜਾਏ ਕਿ ਸਿਰਫ ਅਤੇ ਸਿਰਫ ਉਹੀ ਦੁਨੀਆਂ ਦਾ ਨਜਾਤ ਦਹਿੰਦਾ ਅਤੇ ਮਸੀਹੇ ਜਿਹੜਾ ਖੁਦਾ ਦੇ ਵੱਲੋਂ ਭੇਜਿਆ ਗਿਆ ਹੈ। ਖੁਦਾ ਨਹੀਂ ਚਾਹੁੰਦਾ ਕਿ ਕੋਈ ਤੁਹਾਨੂੰ ਧੋਖਾ ਦੇਵੇ। ਖੁਦਾ ਤੁਹਾਨੂੰ ਸਿਖਾਉਣਾ ਚਾਹੁੰਦਾ ਹੈ ਕਿ ਤੁਸੀਂ ਪਹਿਚਾਣ ਲਵੋ ਕਿ ਮਸੀਹ ਅਤੇ ਦੁਨੀਆਂ ਦਾ ਨਜਾਤ ਦਹਿੰਦਾ ਉਹੀ ਹੈ, ਕੋਈ ਹੋਰ ਨਹੀਂ, ਤਾਂ ਕਿ ਤੁਹਾਡਾ ਈਮਾਨ ਉਸੇ 'ਤੇ ਹੋਵੇ ਅਤੇ ਤੁਸੀਂ ਉਹਦੀ ਮੰਨ ਕੇ ਉਹਦੇ ਪਿੱਛੇ ਟੁਰੋ ਅਤੇ ਆਪਣੇ ਗੁਨਾਹਾਂ ਤੋਂ ਛੁਟਕਾਰਾ ਪਾਓ। ਇਹੀ ਵਜ੍ਹਾ ਕਿ ਉਹਨੇ ਸਾਨੂੰ ਇਹ ਖੂਬਸੂਰਤ ਅਤੇ ਭਰੋਸੇ ਦੇ ਲਾਇਕ ਕਿਤਾਬ ਦਿੱਤੀ, ਜਿਹਨੂੰ ਪਹਿਲਾ ਅਹਿਦਨਾਮਾ ਜਾਂ ਪੁਰਾਣਾ ਅਹਿਦਨਾਮਾ ਆਖਿਆ ਜਾਂਦਾ ਹੈ, ਤਾਂ ਕਿ ਅਸੀਂ ਸੱਚ ਅਤੇ ਝੂਠ, ਨੀਜ਼ ਨੇਕੀ ਅਤੇ ਬਦੀ ਵਿੱਚ ਤਮੀਜ਼ ਕਰ ਸਕੀਏ। ਆਪਣੇ ਪਹਿਲੇ ਅਹਿਦਨਾਮੇ ਦਾ ਸਫ਼ਰ ਖਤਮ ਕਰਨ ਵਾਸਤੇ ਅਸੀਂ ਮਲਾਕੀ ਦੀ ਕਿਤਾਬ ਨੂੰ, ਜੋ ਪਹਿਲੇ ਅਹਿਦਨਾਮੇ ਦੀ ਆਖਰੀ ਕਿਤਾਬ ਹੈ, ਵੇਖਾਂਗੇ। ਮਲਾਕੀ ਨਬੀ ਦੀ ਨਬੂਵਤ ਦੀਆਂ ਗੱਲਾਂ ਸਾਡੇ ਲਈ ਨਹਾਇਤ ਜ਼ਰੂਰੀ ਨੇ ਕਿਉਂਕਿ ਇਹ ਪੁਰਾਣੇ ਅਹਿਦਨਾਮੇ ਦੀ ਆਖਰੀ ਕਿਤਾਬ ਹੈ ਅਤੇ ਇਹ ਆਖਰੀ ਗੱਲਾਂ ਨੇ ਜੋ ਮਸੀਹ ਮਾਊਦ ਦੇ ਦੁਨੀਆਂ ਵਿੱਚ ਆਉਣ ਤੋਂ ਪਹਿਲੇ ਖੁਦਾ ਨੇ ਨਸਲੇ ਆਦਮ ਦੇ ਨਾਲ ਮਲਾਕੀ ਨਬੀ ਦੇ ਜ਼ਰੀਏ ਕੀਤੀਆਂ ਅਤੇ ਉਸ ਵੇਲੇ ਨਜਾਦ ਦਹਿੰਦੇ ਦੀ ਪੈਦਾਇਸ਼ ਵਿੱਚ ਸਿਰਫ 400 ਸਾਲ ਬਾਕੀ ਰਹਿ ਗਏ ਸਨ। ਮਲਾਕੀ ਨਬੀ ਨੇ ਪੁਰਾਣੇ ਅਹਿਦਨਾਮੇ ਦੀ ਆਖਰੀ ਕਿਤਾਬ ਦੇ ਆਖਰੀ ਬਾਅ ਵਿੱਚ ਕੀ ਲਿਖਿਆ ਏ, ਜ਼ਰਾ ਸੁਣੋ। ਉਹਨੇ ਆਖਿਆ, ਵੇਖੋ ਮੈਂ ਆਪਣੇ ਰਸੂਲ ਨੂੰ ਭੇਜਾਂਗਾ ਅਤੇ ਉਹ ਮੇਰੇ ਅੱਗੇ ਰਾਹ ਦਰੁਸਤ ਕਰੇਗਾ ਅਤੇ ਖੁਦਾਵੰਦ ਜਿਸ 'ਤੇ ਤੁਸੀਂ ਤਾਲਬ ਹੋ ਨਾਗਾਹਾਂ ਆਪਣੀ ਹੈਕਲ ਵਿੱਚ ਆ ਮੌਜੂਦ ਹੋਵੇਗਾ। ਹਾਂ, ਅਹਿਦ ਦਾ ਰਸੂਲ ਜਿਹਦੇ ਤੁਸੀਂ ਆਰਜ਼ੂਮੰਦ ਹੋ ਆਏਗਾ, ਰਬੁਲ ਫਾਜ ਫਰਮਾਉਂਦਾ, ਕਿਉਂਕਿ ਮੈਂ ਖੁਦਾਵੰਦ ਲਾ ਤਬਦੀਲ ਹਾਂ। ਲੇਕਿਨ ਤੁਸੀਂ ਜੋ ਮੇਰੇ ਨਾਂ ਦੀ ਤਾਜ਼ੀਮ ਕਰਦੇ ਹੋ, ਆਫਤਾਬੇ ਸਦਾਕਤ ਤੁਹਾਡੇ 'ਤੇ ਤਲੂ ਹੋਵੇਗਾ ਅਤੇ ਉਹਦੀਆਂ ਕਿਰਨਾਂ ਵਿੱਚ ਸ਼ਿਫਾ ਹੋਵੇਗੀ। ਇਸ ਤਰ੍ਹਾਂ ਮਲਾਕੀ ਨਬੀ ਨੇ ਨਬੂਵਤ ਕੀਤੀ ਕਿ ਖੁਦਾ ਦਾ ਮਨਸੂਬਾ ਇਹ ਵੇ ਕਿ ਉਹ ਇੱਕ ਨਬੀ ਨੂੰ ਭੇਜੇਗਾ ਜਿਹੜਾ ਮਸੀਹ ਤੋਂ ਪਹਿਲੇ ਆਏਗਾ ਅਤੇ ਮਸੀਹ ਦੇ ਅੱਗੇ ਅੱਗੇ ਉਹਦੀ ਰਾਹ ਤਿਆਰ ਕਰੇਗਾ। ਕੀ ਤੁਸੀਂ ਜਾਣਦੇ ਹੋ ਕਿ ਨਬੀ ਕੌਣ ਸੀ? ਆਪਣੇ ਅਗਲੇ ਸਬਕ ਵਿੱਚ ਅਸੀਂ ਸਿੱਖਾਂਗੇ ਕਿ ਉਹ ਸ਼ਖਸ ਜਿਹਨੇ ਮਸੀਹ ਦੇ ਅੱਗੇ ਅੱਗੇ ਰਾਹ ਨੂੰ ਤਿਆਰ ਕਰਨਾ ਸੀ ਉਹ ਯੂਹੰਨਾ ਨਬੀ ਯਾਨੀ ਯਹਯਾ ਸੀ। ਅਤੇ ਮਲਾਕੀ ਨਬੀ ਨੇ ਇਹ ਵੀ ਲਿਖਿਆ ਕਿ ਖੁਦਾਵੰਦ ਰੱਬੁਲ ਫਾਜ ਫਰਮਾਉਂਦਾ ਏ ਕਿ ਹਾਂ, ਅਹਿਦ ਦਾ ਰਸੂਲ ਜਿਹਦੇ ਤੁਸੀਂ ਆਰਜ਼ੂਮੰਦ ਹੋ ਆਏਗਾ, ਕਿਉਂਕਿ ਮੈਂ ਖੁਦਾਵੰਦ ਲਾ ਤਬਦੀਲ ਹਾਂ। ਤਕਰੀਬਨ 200 ਸਾਲ ਪਹਿਲੇ ਹਜ਼ਰਤ ਯਰਮੀਆ ਨੇ ਨਬੂਵਤ ਕੀਤੀ ਸੀ ਕਿ ਵੇਖੋ ਉਹ ਦਿਨ ਆਉਂਦੇ ਨੇ, ਖੁਦਾਵੰਦ ਫਰਮਾਉਂਦੇ, ਜਦੋਂ ਮੈਂ ਇਸਰਾਇਲ ਦੇ ਘਰਾਨੇ ਅਤੇ ਯਹੂਦਾ ਦੇ ਘਰਾਨੇ ਦੇ ਨਾਲ ਨਵਾਂ ਅਹਿਦ ਬੰਨਾਂਗਾ। ਇਸ ਅਹਿਦ ਦੇ ਮੁਤਾਬਿਕ ਨਹੀਂ ਜੋ ਮੈਂ ਇਹਨਾਂ ਦੇ ਬਾਪ ਦਾਦਾ ਦੇ ਨਾਲ ਕੀਤਾ ਜਦੋਂ ਮੈਂ ਉਹਨਾਂ ਦੀ ਦਸਤਗੀਰੀ ਕੀਤੀ ਤਾਂ ਕਿ ਉਹਨਾਂ ਨੂੰ ਮੁਲਕੇ ਮਿਸਰ ਵਿੱਚੋਂ ਕੱਢ ਲਿਆਵਾਂ, ਅਤੇ ਉਹਨਾਂ ਨੇ ਮੇਰੇ ਇਸ ਅਹਿਦ ਨੂੰ ਤੋੜਿਆ, ਅਗਰਚੇ ਮੈਂ ਉਹਨਾਂ ਦਾ ਮਾਲਿਕ ਸਾਂ, ਖੁਦਾਵੰਦ ਫਰਮਾਉਂਦਾ, ਬਲਕਿ ਉਹ ਅਹਿਦ ਹੀ ਜਿਸ ਵਿੱਚ ਉਹਨਾਂ ਦਿਨਾਂ ਤੋਂ ਬਾਅਦ ਇਸਰਾਇਲ ਦੇ ਘਰਾਨੇ ਦੇ ਨਾਲ ਮੈਂ ਬੰਨਾਂਗਾ, ਖੁਦਾਵੰਦ ਫਰਮਾਉਂਦਾ, ਮੈਂ ਆਪਣੀ ਸ਼ਰੀਅਤ ਉਹਨਾਂ ਦੇ ਬਾਤਨ ਵਿੱਚ ਰੱਖਾਂਗਾ ਅਤੇ ਉਹਨਾਂ ਦੇ ਦਿਲ 'ਤੇ ਉਹਨੂੰ ਲਿਖਾਂਗਾ ਅਤੇ ਮੈਂ ਉਹਨਾਂ ਦਾ ਖੁਦਾ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ ਅਤੇ ਉਹ ਫਿਰ ਆਪਣੇ ਆਪਣੇ ਪੜੋਸੀ ਅਤੇ ਆਪਣੇ ਆਪਣੇ ਭਰਾ ਨੂੰ ਇਹ ਕਹਿ ਕੇ ਤਾਲੀਮ ਨਾ ਦੇਣਗੇ ਕਿ ਖੁਦਾਵੰਦ ਨੂੰ ਪਹਿਚਾਨੋ, ਕਿਉਂਕਿ ਛੋਟੇ ਤੋਂ ਵੱਡੇ ਤੱਕ ਸਾਰੇ ਮੈਨੂੰ ਜਾਣਨਗੇ, ਖੁਦਾਵੰਦ ਫਰਮਾਉਂਦਾ। ਇਸ ਲਈ ਮੈਂ ਉਹਨਾਂ ਦੀ ਬਦਕਿਰਦਾਰੀ ਨੂੰ ਬਖਸ਼ ਦੇਵਾਂਗਾ ਅਤੇ ਉਹਨਾਂ ਨੇ ਗੁਨਾਹ ਨੂੰ ਯਾਦ ਨਾ ਕਰਾਂਗਾ। ਯਰਮੀਆ ਬਾਬ 31। ਖੁਦਾ ਨਬੂਵਤ ਦੀਆਂ ਇਹਨਾਂ ਗੱਲਾਂ ਦੇ ਨਾਲ ਐਲਾਨ ਕਰਨ ਡਿਆ ਕਿ ਮਸੀਹ ਇੱਕ ਨਵਾਂ ਅਹਿਦ ਲੈ ਕੇ ਆਏਗਾ ਜੋ ਪਹਿਲੇ ਅਹਿਦ ਦੇ ਵਾਅਦਿਆਂ ਨੂੰ ਅਤੇ ਸ਼ਰਤਾਂ ਨੂੰ ਪੂਰਾ ਕਰੇਗਾ। ਇਹ ਨਵਾਂ ਅਹਿਦਨਾਮਾ ਆਦਮੀ 'ਤੇ ਮਬਨੀ ਨਾ ਹੋਵੇਗਾ, ਕਿਉਂਕਿ ਆਦਮੀ ਖੁਦਾ ਦੇ ਅਹਿਦ ਨੂੰ ਪੂਰਾ ਨਾ ਕਰ ਸਕਿਆ, ਬਲਕਿ ਅਹਿਦ ਖੁਦਾ 'ਤੇ ਮਬਨੀ ਹੋਵੇਗਾ, ਕਿਉਂਕਿ ਖੁਦਾ ਆਪਣੀ ਵਫ਼ਾਦਾਰੀ ਅਤੇ ਰਹਿਮਤ ਦੇ ਨਾਲ ਆਪਣੇ ਮਸੀਹ ਨੂੰ ਭੇਜੇਗਾ ਅਤੇ ਉਹ ਅਹਿਦ ਦਾ ਰਸੂਲ ਹੋਵੇਗਾ। ਹਜ਼ਾਰਾਂ ਸਾਲ ਤੱਕ ਖੁਦਾ ਬੱਕਰਿਆਂ ਅਤੇ ਛੱਤਰਿਆਂ ਦੀਆਂ ਕੁਰਬਾਨੀਆਂ ਮੰਗਦਾ ਰਿਹਾ ਤਾਂ ਕਿ ਉਹ ਬਨੀ ਆਦਮ ਨੂੰ ਉਹਨਾਂ ਦੇ ਗੁਨਾਹ ਮੁਆਫ਼ ਕਰੇ। ਜਾਨਵਰਾਂ ਦੀਆਂ ਕੁਰਬਾਨੀਆਂ ਪਹਿਲੇ ਅਹਿਦ ਦਾ ਅਹਿਮ ਹਿੱਸਾ ਸਨ ਜੋ ਖੁਦਾ ਅਤੇ ਇਨਸਾਨ ਦੇ ਦਰਮਿਆਨ ਨਬੀਆਂ ਦੇ ਵਸੀਲੇ ਕਰਾਰ ਪਾਇਆ ਸੀ। ਹੁਣ ਮਸੀਹ ਦੁਨੀਆਂ ਵਿੱਚ ਨਵਾਂ ਅਹਿਦ ਲੈ ਕੇ ਆਏਗਾ ਅਤੇ ਉਹ ਪਹਿਲੇ ਅਹਿਦ ਨੂੰ ਪਰੇ ਰੱਖਦਿਆਂ ਹੋਇਆਂ ਸਭ ਜਾਨਵਰਾਂ ਦੀਆਂ ਕੁਰਬਾਨੀਆਂ ਦੀ ਮਿਸਾਲ ਪੂਰੀ ਕਰ ਦੇਗਾ, ਯਾਨੀ ਖੁਦ ਕੁਰਬਾਨ ਹੋ ਜਾਏਗਾ ਤਾਂ ਕਿ ਬਨੀ ਆਦਮ ਨੂੰ ਉਹਨਾਂ ਦੇ ਗੁਨਾਹਾਂ ਤੋਂ ਛੁੜਾਏ। ਮਸੀਹ ਇਸ ਲਈ ਨਾ ਆਇਆ ਕਿ ਉਹ ਨਬੀਆਂ ਦੇ ਸਹੀਫਿਆਂ ਦੀਆਂ ਗੱਲਾਂ ਨੂੰ ਮਿਟਾਏ, ਬਲਕਿ ਇਸ ਲਈ ਆਇਆ ਤਾਂ ਕਿ ਉਹ ਸਾਰੀਆਂ ਨਬੂਵਤਾਂ ਪੂਰੀਆਂ ਹੋਣ। ਇਸੇ ਵਜ੍ਹਾ ਤੋਂ ਮਲਾਕੀ ਨਬੀ ਨੇ ਇਹਨੂੰ ਆਫਤਾਬੇ ਸਦਾਕਤ ਦਾ ਨਾਂ ਦਿੱਤਾ ਹੈ। ਮਸੀਹ ਸੂਰਜ ਯਾਨੀ ਆਫਤਾਬ ਕਿਵੇਂ ਹੋ ਸਕਦਾ ਹੈ? ਨਬੀ ਚੰਨ ਜਾਂ ਸ਼ਮਾ ਦੀ ਮਾਨਿਤ ਸਨ ਜਿਹੜੇ ਤਾਰੀਖ ਦੁਨੀਆਂ ਵਿੱਚ ਮਾਮੂਲੀ ਜਿੰਨੀ ਰੋਸ਼ਨੀ ਦਿੰਦੇ ਨੇ, ਲੇਕਿਨ ਮਸੀਹ ਉਭਰਦਾ ਹੋਇਆ ਸੂਰਜ ਯਾਨੀ ਆਫਤਾਬ ਏ, ਕਿਉਂਕਿ ਉਹ ਸਾਡੇ ਗੁਨਾਹ ਨੂੰ ਤਾਰੀਕੀ ਤੋਂ ਪਜਾਣ ਵਾਸਤੇ ਆਇਆ ਅਤੇ ਸਾਨੂੰ ਹਮੇਸ਼ਾ ਵਾਸਤੇ ਸਦਾਕਤ ਦੀ ਰਾਹ 'ਤੇ ਪਾਉਣ ਵਾਸਤੇ ਇਸ ਦੁਨੀਆਂ ਵਿੱਚ ਜ਼ਾਹਰ ਹੋਇਆ। ਜਦੋਂ ਸੂਰਜ ਨਿਕਲ ਚੁੱਕਿਆ ਅਤੇ ਚਾਂਦ ਦੀ ਜਾਂ ਸ਼ਮਾ ਦੀ ਜ਼ਰੂਰਤ ਕਿਸ ਨੂੰ ਹੁੰਦੀ ਹੈ? ਕਿਸੇ ਨੂੰ ਨਹੀਂ। ਮਸੀਹ ਆਫਤਾਬੇ ਸਦਾਕਤ ਏ। ਅਗਲੇ ਸਬਕ ਵਿੱਚ ਅਸੀਂ ਯੂਹੰਨਾ ਨਬੀ ਦੇ ਬਾਪ ਜ਼ਿਕਰੀਆ ਦੀਆਂ ਗੱਲਾਂ ਸੁਣਾਂਗੇ ਜਿਹਨੇ ਮਸੀਹ ਦੀ ਬਾਬਤ ਇੰਜ ਆਖਿਆ, ਇਹ ਸਾਡੇ ਖੁਦਾ ਦੀ ਐਨ ਰਹਿਮਤ ਤੋਂ ਹੋਵੇਗਾ ਜਿਸ ਦੇ ਸਬਬ ਤੋਂ ਆਲਮ ਬਾਲਾ ਦਾ ਆਫਤਾਬ ਸਾਡੇ 'ਤੇ ਤਲੂ ਕਰੇਗਾ ਤਾਂ ਕਿ ਉਹਨਾਂ ਨੂੰ ਜਿਹੜੇ ਨੇੜੇ ਅਤੇ ਮੌਤ ਦੇ ਸਾਏ ਵਿੱਚ ਬੈਠੇ ਨੇ ਰੋਸ਼ਨੀ ਬਖਸ਼ੇ ਅਤੇ ਸਾਡੇ ਕਦਮਾਂ ਨੂੰ ਸਲਾਮਤੀ ਦੀ ਰਾਹ 'ਤੇ ਪਾਏ। ਲੂਕਾ ਪਹਿਲਾ ਬਾਬ ਅਤੇ 78 ਅਤੇ 79 ਆਇਤ। ਆਮੀਨ। ਅਤੇ ਜ਼ਿਜ਼ੋ, ਅਸੀਂ ਪਹਿਲੇ ਅਹਿਦਨਾਮੇ ਯਾਨੀ ਪੁਰਾਣੇ ਅਹਿਦਨਾਮੇ ਦੀਆਂ ਕਿਤਾਬਾਂ ਦੇ ਸਫ਼ਰ 'ਤੇ ਅਖੀਰ 'ਤੇ ਪਹੁੰਚ ਗਏ ਹਾਂ। ਖੁਦਾਵੰਦ ਨੇ ਚਾਹਿਆ ਅਤੇ ਅਗਲੀ ਵਾਰ ਅਸੀਂ ਇਸ ਅਹਿਦਨਾਮੇ ਤੋਂ ਬਾਅਦ ਆਉਣ ਵਾਲੇ ਨਵੇਂ ਅਹਿਦਨਾਮੇ ਦੀਆਂ ਕਿਤਾਬਾਂ ਦਾ ਮੁਤਾਲਿਆ ਸ਼ੁਰੂ ਕਰਾਂਗੇ, ਯਾਨੀ ਇੰਜਲੇ ਜਲੀਲ ਦਾ, ਜੋ ਕਿਤਾਬੇ ਮੁਕੱਦਸ ਦਾ ਖੂਬਸੂਰਤ ਹਿੱਸਾ ਹੈ। ਅਸੀਂ ਇੰਜਲ ਮੁਕੱਦਸ ਦੀ ਰੋਸ਼ਨੀ ਵਿੱਚ ਵੇਖਾਂਗੇ ਕਿ ਮਸੀਹ ਨੇ ਨਬੀਆਂ ਦੀ ਨਬੂਅਤ ਦੀਆਂ ਗੱਲਾਂ ਨੂੰ ਕਿਵੇਂ ਪੂਰਾ ਕੀਤਾ। ਖੁਦਾ ਤੁਹਾਨੂੰ ਬਰਕਤ ਦੇਵੇ, ਕਿਉਂਕਿ ਤੁਸੀਂ ਇਸ ਤੰਬੀਹ ਨੂੰ ਕਬੂਲ ਕਰਦੇ ਹੋ ਜੋ ਪਤਰਸ ਦੇ ਦੂਜੇ ਖਤ ਉਹਦੇ ਪਹਿਲੇ ਬਾਬ ਅਤੇ ਆਇਤ ਨੰਬਰ 19 ਵਿੱਚ ਬਿਆਨ ਕੀਤੀ ਗਈ ਹੈ। ਅਤੇ ਸਾਡੇ ਕੋਲ ਨਬੀਆਂ ਦਾ ਉਹ ਕਲਾਮ ਹੈ ਜੋ ਜ਼ਿਆਦਾ ਮੁਅੱਤਬਰ ਠਹਿਰਿਆ, ਅਤੇ ਤੁਸੀਂ ਚੰਗਾ ਕਰਦੇ ਹੋ ਜੋ ਇਹ ਸਮਝ ਕੇ ਇਹਦੇ 'ਤੇ ਗੌਰ ਕਰਦੇ ਹੋ ਕਿ ਉਹ ਇੱਕ ਚਿਰਾਗ ਹੈ ਜਿਹੜਾ ਨੇਰੀ ਜਗ੍ਹਾ ਵਿੱਚ ਰੋਸ਼ਨੀ ਬਖਸ਼ਦਾ ਹੈ ਜਦੋਂ ਤੱਕ ਪੂਹ ਨਾ ਫਟੇ ਅਤੇ ਸੁਬਾਹ ਦਾ ਸਿਤਾਰਾ ਤੁਹਾਡੇ ਦਿਲਾਂ ਵਿੱਚ ਨਾ ਚਮਕੇ। ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 43 110, ਯਾਨੀ 0341 43 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।